कुरुक्षेत्र तेरी शरण मेरे दीन दयाला सुख सागर मेरे गुरु गोपाला कर कृपा नानक गुण गावे राखो शर्म साड़ी दियो तेरे कमन कमन गुण कह कह गामा तू साहिब गुणी निदाना तुमरी महिमा वर्ण न सको तू ठाकुर ऊच भगवान तेरे गुण बहुते मैं एक न जानिया मैं मूर्ख किस दीजै प्रणवत नानक सुन मेरे साहिबा डुबदा पत्थर लीजै सतगुरु पातशाह जी साजी सवारी सतसंग जीओ सत्कार सहित फतेह प्रवान करो जी वाहिगुरु जी का खालसा वाहिगुरु जी की फतेह सतगुरु की बख्शिश होई शाम की दीवान विच हाजरी भर रहे हां सतगुरु के नवाजे कीर्तनीए भाई साहब भाई प्रेम सिंह जी बड़े रंग रस विच आपनों कबीर साहब जी की बाणी का कीर्तन सुना रहे सन आपने आनंद माणिया शब्द विचार आरंभ करिए इस तो प्रथम आओ चित विरतियां की एकाग्रता लई मन दे ठहराव वास्ते सारे टिक जाइए गुरमंत्र का सहारा लईए कोई रसना वांझी ना रहे सारे कृपा करो वाहिगुरु 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 शब्द आपने श्रवण किया है कहे कबीर बाजी जग भाई बाजी गर सो मोहे प्रीत बने आए संसार नो सतपुरा ने कई तरह के उपमान दिते ने एक भी है कि तमाशा है जगत एक तमाशा है पट्टा ने भी स्वयं में ऐसा कहा किया खेल बड़ मेल तमाशा वाहिगुरु तेरी सब रचना धन गुरु नानक देव जी कहंदे ने बाजीगर ते तमाशा जुड़े हुए ने बाजीगर तो बिना तमाशा हो नहीं सकता करेगा कौन अपने आप ते तमाशा नहीं हुंदा मगर उसका करता हुंदा आप ही ने आप साजियो आप ही ने रचियो नाओ दुई कुदरत साजी है कार आसन बिठो चाओ चाओ दा अर्थ हुंदा तमाशा ओ आसन लगा के तमाशा आप कर रहा है आप देख रहा है बाजीगर जैसे बाजी पाई नाना रूप भेख दिखलाई सांग उतार थम्यों पसारा तब एक एक अंकारा दशमेश पिता कहंदे ने मैं तमाशा वेखण आया उसका मैं हूं परम पुरख को दासा ਦੇਖਣ ਆਇਓ ਜਗਤ ਤਮਾਸ਼ਾ। ਤਮਾਸ਼ੇ ਵਿੱਚ ਪ੍ਰਵਿਰਤ ਹੋ ਕੇ ਜਾਂ ਤੇ ਅਸੀਂ ਹੱਸਦੇ ਹਾਂ ਜਾਂ ਰੋਂਦੇ ਹਾਂ। ਵੇਖਿਆ ਫਿਲਮ ਕੀ ਹੈ, ਪਰਦੇ ਤੇ ਕੁਛ ਵੀ ਨਹੀਂ, ਧੁੱਪ ਛਾਂ ਦੀ ਖੇਲ, ਲੋਕਾਂ ਦੇ ਅਥਰੂ ਪੂੰਝਦੇ, ਲੋਕੀ ਬੈਠੇ ਵੇਖੇ, ਹੱਸਦੇ ਨੇ ਰੋਂਦੇ ਨੇ। ਇਹ ਜਗਤ ਦੀ ਫਿਲਮ, ਜਗਤ ਦਾ ਤਮਾਸ਼ਾ, ਉਸ ਮਾਲਕ ਦਾ ਕੀਤਾ ਹੋਇਆ। ਬੰਦਾ ਇਸ ਦੇ ਵਿੱਚ ਰੋਂਦਾ ਵੀ ਹੈ, ਇਸ ਦੇ ਵਿੱਚ ਹੱਸਦਾ ਵੀ ਹੈ। ਕਬੀਰ ਸਾਹਿਬ ਨੇ ਬੜਾ ਕਮਾਲ ਬਚਨ ਕਿਹਾ, ਕਹਿੰਦੇ ਨੇ ਜਦੋਂ ਕੁਛ ਪਾ ਲੈਂਦਾ, ਫੁੱਲਿਆ ਨਹੀਂ ਸਮਾਉਂਦਾ, ਚਲਾ ਜਾਂਦਾ, ਰੋਂਦਾ ਨਹੀਂ ਬਸ ਕਰਦਾ। ਹਾਲਾਂਕਿ ਆਉਣਾ ਵੀ ਮਿਥਿਆ, ਜੋ ਗਿਆ ਉਹ ਵੀ ਮਿਥਿਆ। ਨਾ ਕੋ ਲੈ ਆਇਓ ਇਸ ਧਨ ਕੋ, ਨਾ ਕੋ ਲੈ ਜਾਤ। ਇੱਕ ਪ੍ਰਮਾਣ ਪਾਤਸ਼ਾਹ ਨੇ ਦਿੱਤਾ ਔਰ ਬੜਾ ਸਮਝਣ ਵਾਲਾ। ਕਹਾਂ ਕਰੇ ਦੇ ਖਾਟ ਖੱਟ ਲਈ, ਬੰਦੇ ਤੂੰ ਖੱਟੀ ਖੱਟੀ ਤੇ ਕੀ ਖੱਟੀ। ਪਵਣੇ ਅਫਾਰ ਤੋਰ ਚਮਰੋ, ਇਹ ਤੇਰਾ ਚਮੜਾ ਹਵਾ ਨਾਲ ਫੁੱਲਿਆ ਪਿਆ। ਪਵਣੇ ਅਫਾਰ ਤੋਰ ਚਮਰੋ, ਅਤ ਜਜਰੀ ਤੇਰੀ ਦੇ ਮਟਲੀ, ਬੜੀ ਭੁਰਭਰੀ ਜਿਹੀ, ਭੁਰ ਜਾਣ ਵਾਲੀ ਇਹ ਤੇਰੀ ਮਿੱਟੀ ਹੈ। ਉਹੀ ਤੇ ਹਰਿਓ, ਉਹੀ ਲੈ ਧਰਿਓ, ਜੈਸੇ ਬਾਸ਼ਾ ਦੇਤ ਝੱਟ ਲਈ। ਉਹ ਕੀ ਕਰਦੇ ਨੇ, ਜਿਨ੍ਹਾਂ ਨੇ ਸ਼ਿਕਾਰ ਕਰਨਾ ਬਾਜ਼ ਨੂੰ, ਪਹਿਲੇ ਭੁੱਖਾ ਰੱਖ, ਰੱਜਿਆ ਬਾਜ਼ ਤੇ ਉੱਡਦਾ ਹੀ ਨਹੀਂ, ਜਾਂਦਾ ਹੀ ਨਹੀਂ ਕਿਸੇ ਪੰਖੀ ਦੇ ਮਗਰ, ਉਹਨੂੰ ਭੁੱਖਾ ਰੱਖਦੇ। ਫਿਰ ਕੀ ਕਰਦੇ ਨੇ, ਮਾਸ ਦਾ ਟੁਕੜਾ ਚੁੱਕਿਆ, ਉਹਨੂੰ ਵਿਖਾਇਆ, ਖਵਾਉਣਾ ਨਹੀਂ, ਵਿਖਾ ਕੇ ਉੱਥੇ ਹੀ ਫਿਰ ਗੁੱਥੀ 'ਚ ਰੱਖ ਦਿੱਤਾ। ਉਹੀ ਤੇ ਹਰਿਓ, ਉਹੀ ਲੈ ਧਰਿਓ, ਜੈਸੇ ਬਾਦਸ਼ਾਹ ਮਾਸ ਦੇਤ ਝੱਟ ਲਈ। ਉਹ ਖਿੱਚ ਜਾਂਦਾ, ਫਿਰ ਛੱਡਦੇ ਨੇ ਤੇ ਉਹ ਪੰਖੀ ਤੇ ਜਾ ਕੇ ਪੈਂਦੇ। ਕਹਿੰਦੇ ਨੇ ਉਹੋ ਹੀ ਹਾਲ ਹੈ, ਧਰਤੀ ਦਾ ਸਮਾਨ ਧਰਤੀ ਤੇ ਰਹਿਣਾ, ਇੱਥੋਂ ਚੁੱਕਿਆ ਤੇ ਉੱਥੇ ਰੱਖ ਦਿੱਤਾ, ਤੇਰਾ ਕੰਮ ਇੰਨਾ ਹੀ। ਇੱਕ ਥਾਂ ਤੋਂ ਲਿਆ, ਦੂਸਰੇ ਥਾਂ ਤੇ ਰੱਖ ਦਿੱਤਾ, ਪਰਮੇ ਪਿਆ ਕਿ ਮੇਰਾ ਹੈ, ਇਹ ਦੂਸਰੇ ਦਾ ਹੈ। ਦੇਵਨ ਹਾਰ ਬਸਾਰਿਓ, ਉਸ ਨੂੰ ਦੇਵਨ ਹਾਰ ਨੂੰ ਤੇ ਭੁਲਾ ਦਿੱਤਾ। ਦੇਵਨ ਹਾਰ ਬਸਾਰਿਓ ਅੰਦਰੇ, ਜੈਸੇ ਸਫਰੀ ਪੇਟ ਭਰੇ ਬਹਿ ਹੱਟ ਲਈ। ਜਿਵੇਂ ਹੱਟੀ ਤੇ ਬੈਠ ਕੇ ਕਿਸੇ ਨੇ ਪੇਟ ਭਰ ਲਿਆ, ਤੂੰ ਆਪਣਾ ਪੇਟ ਭਰ ਰਿਹਾ, ਪਰਮਾਤਮਾ ਤੈਨੂੰ ਵਿਸਰਿਆ। ਨਾਨਕ ਕਹਿਤ ਸਮਝ ਰਹੇ ਜਾਣੇ, ਆਜ ਕਾਲ ਖੁੱਲੇ ਤੇਰੀ ਗੰਠੜੀ। ਇਹ ਪ੍ਰਾਣਾਂ ਦੀ ਗੰਢ ਖੁੱਲ ਜਾਏਗੀ। ਤੂੰ ਇਸ ਤਮਾਸ਼ੇ ਦੇ ਵਿੱਚ ਪ੍ਰਵਿਰਤ ਹੈ। ਬਾਹਮਣ ਅੱਖਰੀ ਵਿੱਚ ਕਬੀਰ ਸਾਹਿਬ ਜੀ ਦਾ ਇੱਕ ਬਚਨ ਹੈ, ਚਿੱਤਰ ਬਚਿੱਤਰ ਇਹ ਅਵਝੇਰਾ, ਤਜ ਚਿੱਤਰ ਚਿਤ ਰਾਖ ਚਿਤੇਰਾ। ਉਸਦੇ ਤਮਾਸ਼ੇ ਨੂੰ ਕੌਣ ਸਮਝੇ, ਮਾਮੂਲੀ ਦੁਨੀਆਂ ਦੇ ਮਦਾਰੀ, ਦੁਨੀਆਂ ਦੇ ਤਮਾਸ਼ੇ, ਇਹ ਜਦੋਂ ਵੇਖਨੇ ਆ ਤੇ ਆਪਣਾ ਆਪ ਭੁੱਲ ਜਾਂਦਾ। ਤਮਾਸ਼ੇ ਵਿੱਚ ਕੀ ਕਰਨੇ ਆ, ਤਮਾਸ਼ੇ 'ਚ ਇੱਕ ਨੁਕਸਾਨ ਹੁੰਦਾ, ਬੰਦਾ ਭੁੱਲ ਜਾਂਦਾ ਮੈਂ ਕਿਸ ਕੰਮ ਆਇਆ ਸਾਂ, ਪੈਂਡਾ ਖੋਟਾ ਹੋ ਜਾਂਦਾ। ਬੜੀ ਸੁੰਦਰ ਇੱਕ ਕਥਾ ਯਾਦ ਆਈ, ਈਰਾਨ ਦੇ ਪ੍ਰਸਿੱਧ ਫਿਲਾਸਫਰ ਸਾਦੀ, ਉਹ ਲਿਖਦੇ ਨੇ, ਕਹਿੰਦੇ ਨੇ ਮੈਂ ਛੋਟਾ ਜਿਹਾ ਸਾਂ, 5 ਸਾਲ ਦੀ ਉਮਰ, ਮੇਲਾ ਲੱਗਾ ਔਰ ਬਾਪ ਦੇ ਨਾਲ ਮੇਲਾ ਵੇਖਣ ਗਿਆ, ਤਮਾਸ਼ਾ ਇੱਕ ਆ ਗਿਆ। ਬਾਪ ਨੇ ਕਿਹਾ ਸੀ ਉਂਗਲ ਨਾ ਛੱਡੀ। ਤਮਾਸ਼ੇ ਵਿੱਚ ਮਨ ਇੰਨਾ ਉਲਝਿਆ ਕਿ ਬਾਪ ਵੀ ਭੁੱਲ ਗਿਆ, ਉਂਗਲ ਵੀ ਭੁੱਲ ਗਈ, ਮੈਂ ਛੱਡ ਬੈਠਾ ਉਂਗਲ। ਪੀੜ ਦਾ ਇੱਕ ਧੱਕਾ ਐਸਾ ਆਇਆ, ਵਿਛੜ ਗਏ। ਫਿਰ ਮੈਂ ਰੋਇਆ। ਇੱਕ ਦਾਨਾ ਜੋ ਜਾਣਦਾ ਸੀ, ਉਹਨੇ ਮੈਨੂੰ ਚੁੱਕਿਆ, ਮਠਿਆਈ ਲੈ ਦਿੱਤੀ, ਮੈਂ ਸੁੱਟ ਦਿੱਤੀ, ਨਹੀਂ ਖਾਧੀ। ਮੈਨੂੰ ਖਿਲਾਉਣੇ ਲੈ ਦਿੱਤੇ ਪਰ ਮੈਂ ਨਹੀਂ ਖੇਲਿਆ। ਬਾਪ ਮਿਲਿਆ ਤੇ ਉਸਨੇ ਪੁੱਛਿਆ ਤੂੰ ਉਂਗਲ ਕਿਉਂ ਛੱਡੀ? ਕਹਿਣ ਲੱਗੇ ਤਮਾਸ਼ੇ ਕਰਕੇ। ਕਹਿਣ ਲੱਗਾ ਕਮਲਿਆ, ਜਿਹੜੇ ਇਹਨਾਂ ਤਮਾਸ਼ਿਆਂ ਵਿੱਚ ਬਾਪ ਦੀ ਉਂਗਲ ਛੱਡ ਬੈਠਦੇ ਨੇ ਤੇਰੇ ਵਾਂਗੂ ਹੀ ਰੋਂਦੇ ਨੇ। ਉਹ ਕਹਿੰਦਾ ਅੱਜ ਜਦੋਂ ਕੋਈ ਬੰਦਾ ਮੈਨੂੰ ਬੜਾ ਦੁਖੀ ਮਿਲਦਾ, ਪਰੇਸ਼ਾਨ ਮਿਲਦਾ, ਮੈਂ ਉਸਨੂੰ ਇੱਕ ਗੱਲ ਕਹਿਣਾ ਕਿ ਬਾਪ ਦੀ ਉਂਗਲ ਛੱਡ ਕੇ ਮੈਂ ਰੋਇਆ ਸਾਂ, ਤੂੰ ਵੀ ਕਿਤੇ ਪਰਮਾਤਮਾ ਦੀ ਉਂਗਲ ਤੇ ਨਹੀਂ ਛੱਡ ਬੈਠਾ? ਤੂੰ ਗੁਰੂ ਦਾ ਪੱਲਾ ਤੇ ਨਹੀਂ ਛੱਡ ਬੈਠਾ? ਛੱਡ ਦਿੱਤਾ ਹੀ ਤੇ ਫਿਰ ਫੜ ਲੈ। ਜਿਹੜਾ ਵੀ ਗੁਰੂ ਦਾ ਪੱਲਾ ਛੱਡੇਗਾ ਤਮਾਸ਼ੇ ਵਿੱਚ ਮਸਤ ਹੋ ਜਾਏਗਾ, ਇਸੇ ਤਰ੍ਹਾਂ ਰੋਏਗਾ। ਔਰ ਤਮਾਸ਼ਾ ਐਸਾ ਹੈਰਾਨ ਕੁੰਨ, ਇੱਕ ਕਨੌਜ ਤੋਂ ਮਦਾਰੀ ਚੱਲੇਗਾ, ਅਨੰਦਪੁਰ ਸਾਹਿਬ ਆ ਕੇ ਪਹੁੰਚਿਆ ਸ਼ਾਹ ਮਦਾਰ। ਸ਼ਾਹ ਮਦਾਰ ਨੇ ਚੋਰੀ ਇੱਕ ਫੁੱਲ ਤੋੜਿਆ ਗੁਰੂ ਗੋਬਿੰਦ ਸਿੰਘ ਦੇ ਬਾਗ ਵਿੱਚੋਂ ਅਨੰਦਪੁਰ ਸਾਹਿਬ, ਤੇ ਲਿਆ ਕੇ ਭੇਟਾ ਕਰ ਦਿੱਤਾ। ਪਾਤਸ਼ਾਹ ਕਹਿੰਦੇ ਨੇ ਸ਼ਾਹ ਮਦਾਰ ਇੱਕ ਹੀ ਗੱਲ, ਫੁੱਲ ਲਿਆਂਦਾ ਤੋੜ ਕੇ ਔਰ ਉਹ ਵੀ ਚੋਰੀ, ਤੂੰ ਖਾਲੀ ਹੱਥ ਆ ਜਾਣਾ ਸੀ? ਕਹਿਣ ਲੱਗਾ ਉਹ ਜਲ ਜਲਾਲ ਹੂ ਦਸਤ ਖਾਲੀ ਰੁਸਵਾਸਤ, ਤੁਹਾਡੇ ਵਰਗੇ ਮਹਾਂਪੁਰਖਾਂ ਦੇ ਦਰਬਾਰ ਚ ਖਾਲੀ ਹੱਥ ਜਾਣਾ ਬੇਇੱਜ਼ਤੀ ਦਾ ਬਾਸ ਹੈ, ਕੁਛ ਲੈ ਕੇ ਜਾਣਾ ਚਾਹੀਦਾ। ਸਤਿਗੁਰੂ ਬੋਲੇ ਉਸੇ ਦੀ ਭਾਸ਼ਾ ਵਿੱਚ, ਉਹ ਸ਼ਾਹ ਮਦਾਰ ਹੂ ਦਿਲੇ ਖਾਲੀ ਰੁਸਵਾਸਤ, ਬਦਨਾਮੀ ਦਾ ਬਾਸ਼ ਹੈ ਖਾਲੀ ਦੇ ਲਿਆਉਣਾ, ਕੋਈ ਦਿਲ ਚ ਪਿਆਰ ਲੈ ਕੇ ਆਉਣਾ ਸੀ ਉਹ ਤੇ ਹੈ ਨਹੀਂ। ਕਹਿਣ ਲੱਗਾ ਜੀ ਮੈਂ ਆਇਆ ਕਨੌਜ ਤੋਂ, ਸਾਡੇ ਵੱਡੇ ਵਡੇਰੇ ਨੇ ਤਮਾਸ਼ਾ ਵਿਖਾ ਕੇ ਤੇ ਰਿਆਸਤ ਜਿੱਤੀ ਸੀ, ਮਦਾਰੀਆਂ ਦਾ ਰਾਜ ਰਿਹਾ ਕਨੌਜ ਤੇ, ਨਵਾਬ ਕੋਲੋਂ ਰਿਆਸਤ ਜਿੱਤ ਲਈ। ਪਤਾ ਕਿਵੇਂ ਆਇਆ ਮਦਾਰੀ? ਆ ਕੇ ਕਹਿਣ ਲੱਗਾ ਨਵਾਬ ਸਾਹਿਬ ਮੈਂ ਤੁਹਾਨੂੰ ਤਮਾਸ਼ਾ ਵਿਖਾਉਣਾ ਆਇਆ। ਕਹਿਣ ਲੱਗਾ ਊਲ ਜਲੂਲ ਤਮਾਸ਼ੇ ਮੈਂ ਨਹੀਂ ਵੇਖਦਾ, ਜਾਂ ਤੇ ਉਹ ਤਮਾਸ਼ਾ ਵਿਖਾ ਜਿਹੜਾ ਅੱਜ ਤੱਕ ਕਿਸੇ ਨਾ ਕੀਤਾ ਹੋਵੇ। ਮਦਾਰੀ ਜ਼ਬਾਨ ਦੇ ਬੜੇ ਮਿੱਠੇ ਹੁੰਦੇ ਨੇ। ਕਹਿਣ ਲੱਗਾ ਜਨਾਬ ਉਹ ਕਿਹੜਾ ਤਮਾਸ਼ਾ ਜਿਹੜਾ ਤੁਸੀਂ ਨਹੀਂ ਵੇਖਿਆ? ਹਰ ਤਰ੍ਹਾਂ ਦਾ ਮਦਾਰੀ ਤੁਹਾਡੇ ਕੋਲ ਆਇਆ, ਚਲੋ ਮੈਂ ਯਤਨ ਕਰਨਾ। ਅੱਛਾ ਇੱਕ ਗੱਲ ਦੱਸੋ, ਜੇ ਮੈਂ ਐਸਾ ਤਮਾਸ਼ਾ ਕੋਈ ਕਰਦੇ ਹਾਂ ਜਿਹੜਾ ਅੱਜ ਤੱਕ ਨਾ ਤੁਸੀਂ ਵੇਖਿਆ ਹੋਵੇ, ਮੈਨੂੰ ਦਿਓਗੇ ਕੀ? ਕਹਿਣ ਲੱਗੇ ਅੱਧੀ ਰਿਆਸਤ ਤੈਨੂੰ ਦੇ ਦਿਆਂਗਾ ਜੇ ਐਸਾ ਤਮਾਸ਼ਾ ਕਰੇ ਜਿਹੜਾ ਮੈਂ ਅੱਜ ਤੱਕ ਨਾ ਵੇਖਿਆ ਹੋਵੇ। ਕਹਿਣ ਲੱਗਾ ਠੀਕ। ਉਹਨੂੰ ਪਤਾ ਹੀ ਨਹੀਂ ਕਿ ਤਮਾਸ਼ਾ ਸ਼ੁਰੂ ਹੋ ਚੁੱਕਾ। ਕਹਿਣ ਲੱਗਾ ਨਵਾਬ ਸਾਹਿਬ ਆਵਾਜ਼ ਸੁਣੀ ਜੇ, ਇੱਕ ਆਵਾਜ਼ ਆਈ ਢੋਲ ਵੱਜਦੇ ਦੀ। ਕਹਿਣ ਲੱਗਾ ਉੱਤੇ ਰਾਕਸ਼ਾਂ ਤੇ ਦੇਵਤਿਆਂ ਦਾ ਯੁੱਧ ਹੋ ਰਿਹਾ ਤੇ ਮੈਂ ਵੇਖ ਕੇ ਆਵਾਂ ਤੇ ਤੁਹਾਨੂੰ ਦੱਸਾਂਗਾ। ਉਹਨੇ ਰੱਸਾ ਸੁੱਟਿਆ, ਹਵਾ ਚ ਰੱਸਾ ਲਟਕ ਗਿਆ। ਕਹਿਣ ਲੱਗਾ ਮੈਂ ਚੱਲਿਆ ਉੱਪਰ, ਮੇਰੀ ਪਤਨੀ, ਇਹ ਤੁਹਾਡੀ ਜ਼ਿੰਮੇਵਾਰੀ, ਤੁਹਾਡੀ ਸੰਭਾਲ ਚ ਹੈ, ਤੇ ਜੇ ਤੁਸੀਂ ਇਹਨੂੰ ਘਰ ਪਾ ਲਈ ਮੇਰਾ ਗਰੀਬ ਦਾ ਤੇ ਫਿਰ ਵਿਆਹ ਨਹੀਂ ਹੋਣਾ। ਨਵਾਬ ਨੂੰ ਬੜਾ ਗੁੱਸਾ ਲੱਗਾ, ਕਹਿਣ ਲੱਗਾ ਇੱਕ ਤੋਂ ਇੱਕ ਵੱਧ ਬੇਗਮਾਂ ਮੇਰੇ ਘਰ, ਮਦਾਰੀ ਦੀ ਕਰਦੀ? ਕਹਿਣ ਲੱਗਾ ਪਰ ਜੇ ਆਉਂਦੇ ਆ ਮੈਨੂੰ ਨਾ ਮਿਲੀ, ਐਸਾ ਹੋਇਆ ਤੁਹਾਡੇ ਮਹਿਲਾਂ ਚ ਹੋਈ? ਕਹਿਣ ਲੱਗਾ ਅੱਧੀ ਰਿਆਸਤ ਦਿਆਂਗਾ। ਕਹਿਣ ਲੱਗਾ ਜੀ ਠੀਕ, ਬਚਨ ਤੇ ਪੱਕੇ ਰਿਹੋ। ਰੱਸਾ ਫੜਿਆ ਚੜ ਗਿਆ ਉੱਪਰ, ਜਦੋਂ ਚੜਿਆ ਘੜੀ ਬਾਅਦ ਉਹਦੀ ਲੱਤ ਕੱਟੀ ਥੱਲੇ ਗਿਰ ਗਈ। ਹੈਰਾਨ ਹੋ ਗਿਆ ਨਵਾਬ, ਇਹ ਚੰਗਾ ਤਮਾਸ਼ਾ ਹੈ ਕਿ ਬਾਂਹ ਆ ਗਈ ਥੱਲੇ, ਸਿਰ ਗਿਰ ਗਿਆ, ਇੱਕ ਇੱਕ ਅੰਗ ਗਿਰ ਗਿਆ। ਪਤਨੀ ਰੋਣ ਲੱਗ ਪਈ, ਮੇਰਾ ਘਰਦਾ ਮਰ ਗਿਆ, ਮੈਂ ਤੇ ਸਤੀ ਹੋਣਾ। ਚਿਖਾ ਚਿਨੀ ਗਈ, ਉਹ ਵਿੱਚ ਬੈਠ ਗਈ, ਅੱਗ ਲਗਾ ਦਿੱਤੀ, ਸੜ ਗਏ ਦੋਵੇਂ, ਸੜ ਗਏ। ਓਨੇ ਚਿਰ ਨੂੰ ਮਦਾਰੀ ਉੱਤੋਂ ਉਤਰਦਾ ਆਵੇ, ਆ ਕੇ ਕਹਿਣ ਲੱਗਾ ਨਵਾਬ ਸਾਹਿਬ ਸਲਾਮ ਹੋਵੇ, ਤੇ ਉਹ ਕਹਿਣ ਲੱਗਾ ਤੈਨੂੰ ਤੇ ਸਾੜ ਦਿੱਤਾ ਹੈ ਤੇ ਤੂੰ ਫਿਰ ਆ ਗਏ? ਕਹਿਣ ਲੱਗਾ ਐਸਾ ਤਮਾਸ਼ਾ ਕਦੀ ਵੇਖਿਆ ਹੀ? ਕਹਿਣ ਲੱਗਾ ਨਹੀਂ। ਕਹਿਣ ਲੱਗਾ ਅੱਧੀ ਰਿਆਸਤ ਗਈ ਤੇਰੀ, ਤੂੰ ਮੇਰੇ ਨਾਲ ਹੁਣੇ ਵਾਅਦਾ ਕੀਤਾ। ਕਹਿਣ ਲੱਗਾ ਠੀਕ, ਤੇ ਮੇਰੀ ਪਤਨੀ ਕਿੱਥੇ ਹੈ? ਕਹਿਣ ਲੱਗਾ ਉਹ ਤੇ ਸਤੀ ਹੋ ਗਈ। ਕਹਿਣ ਲੱਗਾ ਝੂਠ ਹੈ, ਤੂੰ ਘਰ ਪਾ ਲਈ ਹੈ, ਤੂੰ ਮੈਨੂੰ ਆਖਿਆ ਸੀ ਜੇ ਮਹਿਲਾਂ ਚ ਹੋਵੇ ਤੇ ਅੱਧੀ ਰਿਆਸਤ ਦਿਆਂਗਾ। ਉਹਨੇ ਜਦੋਂ ਆਵਾਜ਼ ਮਾਰੀ ਨਾ,
ਪਿਆ ਕੁੱਤੇ ਦੀ ਮਾਂ ਉਹ ਅੰਦਰੋਂ ਤੁਰੀ ਆਵੇ ਆਰਾਮ ਨਾਲ ਨਿਕਲ ਕੇ ਬਾਹਰ ਕਹਿਣ ਲੱਗਾ ਤੇਰੀ ਸਾਰੀ ਰਿਆਸਤ ਗਈ। ਤਖ਼ਤ ਉਹਨੂੰ ਦੇਣਾ ਪਿਆ, ਸ਼ਾਹ ਮਦਾਰ ਆਇਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਸ, ਕਹਿਣ ਲੱਗਾ ਸਾਡੇ ਵੱਡਿਆਂ ਨੇ ਤਮਾਸ਼ਾ ਕਰਕੇ ਰਿਆਸਤ ਜਿੱਤੀ ਸੀ ਤੇ ਮੈਂ ਵੀ ਸੁਣਿਆ ਤੁਸੀਂ ਸਿਰ ਕੱਟ ਕੇ ਜੋੜੇ ਨੇ, ਤੁਸੀਂ ਵੀ ਤਮਾਸ਼ਾ ਕੀਤਾ? ਕਿਵੇਂ ਕੀਤਾ ਜੇ? ਸਤਿਗੁਰੂ ਕਹਿਣ ਲੱਗੇ ਮੈਂ ਕੋ ਮਦਾਰੀ ਨਹੀਂ, ਤੂੰ ਮਦਾਰੀ ਹੋਵੇਂਗਾ। ਰਿਆਸਤਾਂ ਜਿੱਤਣ ਵਾਸਤੇ ਤੂੰ ਮਦਾਰੀਪਣਾ ਕੀਤਾ, ਮੈਂ ਜੋ ਕੀਤਾ ਸੱਤ ਹੈ। ਮੈਂ ਤੇ ਸਿੱਖੀ ਨੂੰ ਪਰਖਿਆ ਤੇਗ ਦੀ ਧਾਰ ਨਾਲ, ਮੈਂ ਤੇ ਸਿੱਖੀ ਨੂੰ ਪਰਖਿਆ ਕਿ ਜਿਹੜਾ ਵਾਅਦਾ ਕੀਤਾ ਸੀ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਥਰ ਤਲੀ ਗਲੀ ਮੇਰੀ ਆਓ। ਕਹਿਣ ਲੱਗੇ ਪਰ ਹੈਰਾਨ ਕੌਣ ਗੱਲ ਹੈ, ਤੁਹਾਡੇ ਸਿੱਖ ਡਰੇ ਨਹੀਂ, ਉਹਨਾਂ ਸਿਰ ਕਿਵੇਂ ਭੇਟਾ ਕਰ ਦਿੱਤੇ? ਕਹਿਣ ਲੱਗੇ ਉਹਨਾਂ ਨੇ ਤਮਾਸ਼ੇ ਨੂੰ ਸਮਝ ਲਏ, ਉਹ ਪਦਾ ਤਮਾਸ਼ੇ ਚ ਪ੍ਰਵਿਰਤ ਨਹੀਂ ਹੁੰਦੇ, ਮਦਾਰੀ ਨਾਲ ਜੁੜੇ ਨੇ। ਮੈਂ ਹੋਂ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ ਸੱਚ ਜੇ। ਤਮਾਸ਼ੇ ਵਿੱਚ ਪ੍ਰਵਿਰਤ ਹੋ ਗਏ, ਇੱਥੇ ਤੇ ਹੱਸਣਾ ਹੈ, ਰੋਣਾ ਹੈ, ਵਾਧੇ ਹਨ ਘਾਟੇ ਹਨ, ਪਰਮਾਤਮਾ ਭੁੱਲ ਜਾਏਗਾ। ਪਰਮਾਤਮਾ ਭੁੱਲ ਗਿਆ ਤੇ ਮਾਇਆ ਹੈ ਤਮਾਸ਼ੇ ਦਾ ਹਿੱਸਾ। ਫਿਰ ਆ ਗਈ, ਬੰਦਾ ਫੁੱਲਿਆ ਨਹੀਂ ਸਮਾਉਂਦਾ, ਚਲੀ ਗਈ ਰੋਂਦਾ ਨਹੀਂ ਬਸ ਕਰਦਾ। ਜਰਮਨੀ ਦੇ ਇੱਕ ਮਹਾਨ ਫਿਲਾਸਫਰ ਨੇ ਇੱਕ ਵਿਚਾਰ ਦਿੱਤਾ ਸੀ, ਇਹ ਡਾਕਟਰ ਬਲਬੀਰ ਸਿੰਘ, ਭਾਈ ਵੀਰ ਸਿੰਘ ਦੇ ਛੋਟੇ ਭਰਾ, ਬੜੇ ਵਿਦਵਾਨ ਸਨ, PhD ਇਹਨਾਂ ਲੰਡਨ ਤੋਂ ਕੀਤੀ ਸੀ। ਉਹਨਾਂ ਨੇ ਉਹਦਾ ਉਲੱਥਾ ਕੀਤਾ, ਉਹ ਕਹਿੰਦੇ ਨੇ ਦਿਲ ਵਿੱਚ ਦੋ ਖਾਨੇ ਨੇ, ਕੋਈ ਆਪਰੇਸ਼ਨ ਕਰਕੇ ਸਰਜਨ ਲੱਭੇਗਾ, ਬਿਲਕੁਲ ਨਹੀਂ ਲੱਭਣੇ। ਦਿਲ ਵਿੱਚ ਖਾਨੇ, ਮਨ ਚ ਖਾਨੇ, ਭਾਵ ਦੇ ਇੱਕੋ ਜਿੱਡੇ ਹਨ, ਦੋ ਖਾਨੇ ਦਿਲ ਵਿੱਚ ਗਏ ਬਣਾਏ। ਉਹਨਾਂ ਖਾਨਿਆਂ ਚ ਹੈ ਕੀ ਇਹ ਵਸਤੂ ਕਿਹੜੀ? ਇੱਕ ਵਿੱਚ ਖੁਸ਼ੀ, ਗਮੀ ਵਿੱਚ ਦੂਜੇ, ਵਸਤੇ ਅਜਲ ਤੋਂ ਇਕਰ ਆਏ। ਇੱਕ ਖਾਨੇ ਵਿੱਚ ਗਮੀ ਹੈ ਤੇ ਦੂਸਰੇ ਵਿੱਚ ਖੁਸ਼ੀ ਹੈ, ਔਰ ਇਹ ਖਾਨੇ ਜਦੋਂ ਤੋਂ ਬੰਦਾ ਬਣਿਆ ਬਣੇ ਨੇ। ਇੱਕ ਸਮੇਂ ਜਦ ਦੂਜੀ ਜਾਗੈ, ਗੱਲ ਬੜੀ ਸਮਝਣ ਵਾਲੀ। ਕਹਿੰਦੇ ਨੇ ਜਦੋਂ ਬੰਦਾ ਭੰਗੜੇ ਪਾਉਂਦਾ ਪਿਆ, ਨੱਚਦਾ ਪਿਆ, ਖੁਸ਼ ਹੈ, ਉਹਨੂੰ ਪਤਾ ਨਹੀਂ ਗਮੀ ਸੁੱਤੀ ਪਈ। ਇਹ ਵਾਰੀ ਵਾਰੀ ਜਾਗਦੀਆਂ ਨੇ। ਇੱਕ ਸਮੇਂ ਜਦ ਦੂਜੀ ਜਾਗੇ, ਵਾਰੀ ਪਰ ਨਿਤ ਵੱਟਦੀ ਜਾਏ। ਹੇ ਖੁਸ਼ੀਏ ਨਾ ਉੱਚੀ ਬੋਲੀ, ਜ਼ਿਆਦਾ ਰੌਲਾ ਨਾ ਪਾ, ਗਮੀ ਸੁੱਤੀ ਹੈ ਨੇੜੇ ਥਾਏ, ਮਤ ਸੁਣ ਵਾਜ ਜਾਗ ਪਏ ਅੜੀਏ, ਵਾਰੀ ਛੇਤੀ ਪਲਟਾ ਖਾਏ। ਮਤਾ ਗਮੀ ਜਾਗ ਪਏ ਤੇ ਹਾਸੇ ਰੋਣੇ ਚ ਬਦਲ ਜਾ। ਧੰਨ ਗੁਰੂ, ਧੰਨ ਧੰਨ ਮੇਰੇ ਪਾਤਸ਼ਾਹ। ਕਹਿੰਦੇ ਨੇ ਸੰਸਾਰ ਤੇ ਇਸੇ ਤਰ੍ਹਾਂ ਹੀ ਹੈ। ਕਬੀਰ ਸਾਹਿਬ ਜੀ ਦਾ ਬਚਨ ਆਪਨੇ ਸੁਣਿਆ, ਇੱਕ ਥਾਂ ਤੇ ਉਹ ਲਿਖਦੇ ਨੇ, ਰਾਜਾ ਸ਼ਰਮ ਮਿੱਤ ਨਹੀਂ ਜਾਣੀ ਤੇਰੀ। ਹੇ ਰਾਜਾਸ਼ਰਮ, ਹੇ ਪ੍ਰਮਾਤਮਾ, ਤੇਰੀ ਮਰਿਆਦਾ ਦਾ, ਤੇਰੀ ਗਤੀ ਦਾ ਪਤਾ ਨਹੀਂ ਲੱਗਦਾ। ਤੇਰੇ ਸੰਤਨ ਕੀ ਹੋ ਚੇਰੀ, ਨਾ ਹੀ ਮੈਂ ਜਾਣਨਾ ਚਾਹਨਾ ਕੌਣ ਅੰਤ ਪਾਏ। ਮੈਂ ਤੇਰੇ ਸੰਤਾਂ ਦੀ ਚੇਰੀ ਦੱਸ ਰਹੀ ਹਾਂ। ਹਾਲ ਇਹ ਹੈ ਕਿ ਹੱਸਤੋ ਜਾਏ ਸਰੋਵਤ ਆਵੇ। ਹੁਣੇ ਬੰਦਾ ਖਿੜਿਆ, ਹੱਸਦਾ ਜਾ ਰਿਹਾ ਸੀ, ਘੜੀ ਬਾਅਦ ਰੋਂਦਾ ਆ ਰਿਹਾ। ਉਹੀ ਬੰਦਾ ਹੱਸਤੋ ਜਾਏ ਸੋ ਰੋਵਤ ਆਵੈ, ਰੋਵਤ ਜਾਏ ਸੋ ਹੱਸੈ। ਜਿਹੜਾ ਰੋਂਦਾ ਜਾਂਦਾ ਸੀ ਉਹਨੂੰ ਕੁਛ ਮਿਲ ਗਿਆ, ਉਹ ਹੱਸਦਾ ਪਿਆ। ਜਿਹੜਾ ਹੱਸਦਾ ਸੀ ਉਸਦਾ ਕੁਛ ਗੁਆਚ ਗਿਆ, ਉਹ ਰੋਂਦਾ ਪਿਆ। ਹੱਸਤੋ ਜਾਏ ਸੋ ਰੋਵਤ ਆਵੈ, ਰੋਵਤ ਜਾਏ ਸੋ ਹੱਸੈ। ਬਸਤੋ ਹੋਏ ਹੋਏ ਸੋ ਉਜਰ, ਉਜਰ ਹੋਏ ਸੋ ਬਸੈ। ਹੱਦ ਹੋ ਗਈ, ਵੱਡੀਆਂ ਅਟਾਰੀਆਂ ਸੌ ਸੌ ਮੰਜ਼ਲਾਂ ਛਿਣ ਚ ਸਵਾਹ ਹੋ ਜਾਂਦੀਆਂ, ਬਸਤੀਆਂ ਉਜਾੜ। ਕਹਿੰਦੇ ਹੱਦ ਹੋ ਗਈ, ਇੱਥੇ ਕੁਛ ਵੀ ਨਹੀਂ ਸਨ, ਐਡੀ ਕਲੋਨੀਆਂ ਬਸ ਗਈਆਂ, ਇੰਨੇ ਘਰ ਬਣ ਗਏ, ਕੱਲ ਉਜਾੜ ਸੀ। ਕਮਾਲ ਹੈ, ਇੱਥੇ ਬਸਤੀਆਂ ਸਨ, ਅੱਜ ਉਜਾੜ ਪਈ। ਬਸਤੋ ਹੋਏ ਹੋਏ ਸੋ ਊਜਰ, ਊਜਰ ਹੋਏ ਸੋ ਬਸੈ। ਹੋਰ ਕਰਦਾ ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੈ। ਜਲਾਂ ਵਾਲੇ ਥਾਂ ਨੂੰ ਥਲ ਤੇ ਥਲਾਂ ਵਾਲੇ ਥਾਂ ਨੂੰ, ਜਲ ਤੇ ਥਲ ਕਰ, ਥਲ ਤੇ ਕੂਆ, ਥਲਾਂ ਚ ਖੂਹ ਕੱਢ ਦਿੰਦਾ। ਜਿੱਥੇ ਕੂਪ ਤੇ ਮਿਹਰ ਕਰਾਵੇ ਉਹ ਖੂਹ ਤੇ ਪਹਾੜ ਬਣਾ ਦਿੰਦਾ। ਔਰ ਡਰਮ ਹਿੱਲ ਵੇਖ ਕੇ ਤੇ ਤੁਹਾਨੂੰ ਕੋਈ ਸ਼ੱਕ ਹੀ ਨਹੀਂ ਰਹਿ ਜਾਏਗਾ ਤੁਹਾਡੇ ਕੋਲ ਹੈ। ਘੜੀ ਚ ਸਮੁੰਦਰ, ਉਹ ਸਮੁੰਦਰ ਕਿੱਥੇ ਚਲਾ ਗਿਆ? ਵਾਕਿਆ ਹੀ ਸੱਚ ਹੈ, ਜਲ ਤੇ ਥਲ ਕਰ ਥਲ ਤੇ ਕੂਵਾ, ਕੂਪ ਤੇ ਮਿਹਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਰਾਵੇ, ਹੋਰ ਪੇਖਾਰੀ ਤੇ ਰਾਜ ਕਰਾਵੇ, ਮੰਗਤਿਆਂ ਨੂੰ ਰਾਜੇ ਬਣਾ ਦਿੰਦਾ। ਭਾਈ ਕਾਲਾ, ਉਹਨੇ ਕੀ ਕੀਤਾ? ਦੋ ਆਪਣੇ ਭਤੀਜੇ ਉਹ ਫੂਲ ਤੇ ਸੰਦਲੀ ਸਤਿਗੁਰਾਂ ਦੇ ਸਾਹਮਣੇ ਖੜੇ ਕਰ ਦਿੱਤੇ। ਉਹ ਆ ਕੇ ਪੇਟ ਵਜਾਉਣ ਲੱਗ ਪਏ। ਸਤਿਗੁਰੂ ਕਹਿਣ ਲੱਗੇ, ਕੋਈ ਇਹਨਾਂ ਨੂੰ ਢੋਲਕੀ ਨਹੀਂ ਲੱਭੀ, ਇਹ ਕੀ ਕਰਨਾ ਹੈ? ਕਹਿਣ ਲੱਗੇ, ਜੀ ਨਹੀਂ, ਢੋਲਕੀਆਂ ਵਜਾਉਣ ਨਹੀਂ ਆਏ, ਇਹ ਭੁੱਖੇ ਨੇ, ਇਹ ਤੇ ਕੁਛ ਮੰਗਦੇ ਨੇ। ਸੁਭਾਵਿਕ ਬਚਨ ਹੋਇਆ, ਪੇਟ ਵਜਾਉਂਦੇ ਨੇ, ਮੰਗਦੇ ਨੇ। ਕਹਿਣ ਲੱਗੇ, ਜਾ ਬਾਦਸ਼ਾਹ ਬਣਨਗੇ, ਇਹਨਾਂ ਦੇ ਘੋੜੇ ਜਮਣਾ ਤੋਂ ਪਾਣੀ ਪੀਆ ਕਰਨਗੇ। ਵਾਕਿਆ ਹੀ ਬਾਦਸ਼ਾਹ ਬਣੇ ਹੈ। ਪੇਖਾਰੀ ਤੇ ਰਾਜ ਕਰਾਵੇ, ਪੇਖਾਰੀਆਂ ਨੂੰ ਰਾਜੇ ਬਣਾ ਦਿੱਤਾ, ਰਾਜਾ ਤੇ ਪੇਖਾਰੀ। ਰਾਜੇ ਵਿਚਾਰੇ ਦਰ ਦਰ ਪਿੱਛਿਆ ਮੰਗਦੇ ਫਿਰਦੇ ਨੇ, ਕੋਈ ਖੈਰ ਨਹੀਂ ਪਾਉਂਦਾ। ਪੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਪੇਖਾਰੀ। ਇਹ ਦੁਨੀਆਂ ਇੱਕ ਅਖਾੜਾ ਹੈ ਤੇ ਖਲਕਤ ਹੈ ਤਮਾਸ਼ਾ ਏ। ਮੈਂ ਜੀਵਨ ਖੇਡ ਵਿੱਚ ਭੁੱਲ ਦੇ ਬੜੇ ਬੁੱਧਵਾਨ ਵੇਖੇ ਨੇ, ਜੋ ਉੱਡਦੇ ਅਰਸ਼ ਤੇ ਪਲ ਵਿੱਚ ਪਟਕਦੇ ਫਰਸ਼ ਤੇ ਵੇਖੇ, ਮੰਗਦੇ ਭੀਖ ਗਲੀਆਂ ਵਿੱਚ, ਕਈ ਸੁਲਤਾਨ ਵੇਖੇ ਨੇ ਜਿਨ੍ਹਾਂ ਦੇ ਗਲ ਹੀਰਿਆਂ ਦੇ ਹਾਰ ਤੇ ਰੇਸ਼ਮ ਉਡਾਉਂਦੇ ਸੀ, ਸੁੱਕੇ ਟੁਕੜਿਆਂ ਨੂੰ ਤਰਸਦੇ ਉਹ ਇਨਸਾਨ ਵੇਖੇ ਨੇ। ਇਸ ਸੰਸਾਰ ਦਾ ਸਿਲਸਿਲਾ ਐਸਾ, ਪੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਪੇਖਾਰੀ। ਖਾਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਧਾਰੀ। ਸਿਆਣਿਆਂ ਨੂੰ ਮੂਰਖ ਤੇ ਮੂਰਖ ਨੂੰ ਸਿਆਣਾ ਬਣਾ ਦੇਣਾ, ਇਸੇ ਲਈ ਕਿਹਾ ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕੁਛ ਤੇਰਾ ਭਾਣਾ। ਇਹ ਭਾਣਾ ਐਸਾ ਕਰਦਾ, ਹੈਰਾਨ ਹੋ ਜਾਂਦੇ ਹਾਂ। ਤੇ ਬੰਦਾ ਕੌਡੀ ਦਾ ਵੀ ਨਹੀਂ ਸੀ, ਇਹ ਸ਼ਹਿਨਸ਼ਾਹ ਕਿੱਥੋਂ ਬਣ ਗਿਆ? ਇੱਕ ਮੁਹਾਵਰਾ ਉਸ ਤੇ ਮਗਰ ਬੜੀ ਵਧੀਆ ਉਥਾਨਕ ਹੈ ਕਿ ਬੁੱਧੂ ਕਰੇ ਅਵਲੀਆਂ ਰੱਬ ਸਿੱਧੀਆਂ ਭਾਵੇ। ਹੈ ਐਸਾ ਹੀ, ਉਹ ਬੁੱਧੂ ਸੀ। ਜੋ ਲੋਕ ਬੁੱਧੂ ਨਾ ਹੀ ਪਤਾ ਕਿਦਾਂ ਰੱਖਦੇ ਨੇ, ਬਿਲਕੁਲ ਮੂਰਖ ਹੋਵੇ, ਉਹਨੂੰ ਕਿਸੇ ਕਹਿ ਦਿੱਤਾ ਰਾਜਾ ਬਿਮਾਰ ਹੈ, ਬੁੱਧੂ ਤੇ ਤੇਰੇ ਵਰਗਾ ਵੈਦ ਰਾਜ ਹਕੀਮ ਕਿਹੜਾ ਹੋਣਾ? ਜਾਣਾ ਸੀ ਦਵਾਈ ਦੇਣੀ ਸੀ, ਕਹਿਣ ਲੱਗਾ ਕੱਲ ਹੀ ਜਾਵਾਂਗਾ, ਬਣ ਲਈਆਂ ਸੁਆਹ ਦੀਆਂ ਪੁੜੀਆਂ, ਚਾਹ ਜਾ ਪਹੁੰਚਾ। ਬਾਦਸ਼ਾਹ ਮੈਂ ਤੇਰਾ ਰਾਜ ਕਰਨਾ ਆਇਆ। ਕਹਿਣ ਲੱਗਾ ਜੀ ਆਇਆ ਨੂੰ ਦਵਾਈ ਦਿਓ। ਦਿੱਤੀ ਖਾਧੀ, ਬਾਦਸ਼ਾਹ ਠੀਕ ਹੋ ਗਿਆ। ਇਹ ਤੇ ਕੱਖ ਵੀ ਨਹੀਂ ਸੀ, ਉਹ ਠੀਕ ਹੋ ਗਿਆ। ਕਹਿਣ ਲੱਗਾ ਇਹੋ ਜਿਹਾ ਤੇ ਵੈਦ ਰਾਜ ਅੱਜ ਤੱਕ ਉਹਨੇ ਸਨਮਾਨਿਤ ਕੀਤਾ, ਪੁਰਸਕਾਰ ਦਿੱਤਾ। ਉਹਨਾਂ ਕਿਹਾ ਬੁੱਧੂ ਤਾਂ ਮੰਨੀਏ ਜੇ ਭਰੇ ਦਰਬਾਰ ਵਿੱਚ ਬਾਦਸ਼ਾਹ ਦੀ ਪੱਗ ਲਾ ਦੇਵੇ। ਕਹਿਣ ਲੱਗਾ ਅਕਾਲੀ ਲਾ ਦੇਣੇ, ਇਹ ਕਿਹੜਾ ਕੰਮ ਹੈ? ਬੁੱਧੂ ਤੇ ਬੁੱਧੂ ਹੀ ਸੀ, ਉਹਨੇ ਪੱਗ ਲਾ ਦਿੱਤੇ। ਜਦੋਂ ਲਾਈ ਤੇ ਵਿੱਚ ਅਠੂਆਂ, ਉਹ ਬਾਦਸ਼ਾਹ ਕਹੇ ਉਹ ਤੂੰ ਤੇ ਜਾਣੀ ਜਾਣ ਹੈ, ਹੱਦ ਹੋ ਗਈ, ਮੈਨੂੰ ਅਠੂਆਂ ਲੜ ਜਾਣਾ ਸੀ, ਤੂੰ ਤੇ ਮੈਨੂੰ ਬਚਾ ਦਿੱਤਾ। ਉਹਦਾ ਹੋਰ ਸਨਮਾਨ ਬਣ ਗਿਆ। ਕਹਿਣ ਲੱਗੇ ਤਾਂ ਮੰਨੀਏ ਜੇ ਬਾਦਸ਼ਾਹ ਨੂੰ ਭਰੇ ਦਰਬਾਰ ਵਿੱਚ ਬਾਹੋਂ ਫੜ ਕੇ ਦੀਵਾਨਖਾਨੇ ਚ ਬਾਹਰ ਕੱਢ ਦੇ। ਕਹਿਣ ਲੱਗਾ ਕੱਢਦੇ ਨੇ। ਉਹਨੇ ਵਾਕਿਆ ਖਿੱਚਿਆ, ਜਦੋਂ ਬਾਹਰ ਕੱਢਿਆ ਉੱਤੋਂ ਛੱਤ ਗਿਰ ਗਈ। ਉਹ ਕਹਿਣ ਲੱਗਾ ਤੂੰ ਤੇ ਮੈਨੂੰ ਬਚਾ ਦਿੱਤਾ, ਰਿਹਾ ਹੀ ਮੇਰੇ ਕੋਲ ਕਰ। ਹੈ ਸੱਚ ਮੈਂ ਬੰਦੇ ਬੁੱਧੂਆਂ ਵਰਗੇ ਵੇਖੇ, ਪਰ ਰੱਬ ਨੇ ਸਿੱਧੀਆਂ ਐਸੀਆਂ ਪਾਈਆਂ, ਕਮਾਲ ਹੀ ਹੋ ਗਈ। ਬੁੱਧੂ ਕਰੇ ਅਵਲੀਆਂ, ਰੱਬ ਸਿੱਧੀਆਂ ਪਾਵੇ। ਤੇ ਕਈ ਵਾਰੀ ਵੇਖਿਆ ਸਿਆਣੇ ਸਿਆਣੇ ਬੰਦੇ ਹੱਥ ਸੋਨੇ ਨੂੰ ਪਾਉਂਦੇ ਨੇ, ਮਿੱਟੀ ਹੋ ਜਾਂਦੀ ਹੈ। ਜੇ ਸੋਨੇ ਨੂੰ ਉਹ ਹੱਥ ਪਾਏ ਤਾਂ ਖੇਹੂ ਸੇਤੀ ਰਲ ਗਿਆ। ਐਸਾ ਹੁੰਦਾ ਕਰਮ ਭਾਗ ਸੰਤਨ ਸੰਗਾਨੇ ਕਾਸ ਲੋ ਉਧਾਰੇ। ਗੁਰਮੁਖਾਂ ਦੀ ਸੰਗਤ ਵਿੱਚ ਆ ਕੇ ਭਾਗ ਬਣਦੇ ਨੇ। ਇਸੇ ਲਈ ਕਹਿੰਦੇ ਆ ਉਸ ਤੋਂ ਹਮੇਸ਼ਾ ਡਰਦੇ ਰਹੋ, ਉਸ ਦਾ ਭੈ ਰੱਖੋ। ਪੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਪੇਖਾਰੀ। ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਧਾਰੀ। ਨਾਰੀ ਤੇ ਜੋ ਪੁਰਖ ਕਰਾਵੇ। ਮਾਂ ਦੇ ਕੁੱਖੋਂ ਪੁੱਤਰ ਪੈਦਾ ਹੋ ਰਿਹਾ, ਔਰ ਬਾਪ ਦੀ ਬਿੰਨ ਤੋਂ ਧੀ ਪੈਦਾ ਹੋ ਰਹੀ ਹੈ। ਨਾਰੀ ਤੋਂ ਪੁਰਖ, ਪੁਰਖ ਤੋਂ ਨਾਰੀ। ਇਹ ਵੀ ਹੈ, ਇੱਕ ਅਰਥ ਹੋਰ ਵੀ ਹੈ, ਸੱਚ ਐਸਾ ਵੀ ਹੋਇਆ। ਪੁਰਖਾਂ ਦੇ ਸਰੀਰ ਵੀ ਨਾਰੀਆਂ ਚ ਤਬਦੀਲ ਹੋਏ ਨੇ। ਨਾਰੀਆਂ ਦੇ ਸਰੀਰ ਪੁਰਖ ਚ ਤਬਦੀਲ ਹੋਏ ਨੇ, ਬਣਾ ਦਿੰਦਾ, ਕਰ ਦਿੰਦਾ, ਉਸ ਅੱਗੇ ਕੋਈ ਮੁਸ਼ਕਲ ਨਹੀਂ। ਕਹੋ ਕਬੀਰ ਸਾਧੂ ਕੋ ਪ੍ਰੀਤਮ ਤਿਸ ਮੂਰਤ ਬਲਹਾਰੀ, ਇਹ ਹੈ ਉਸ ਦੀ ਲੀਲਾ। ਆਪੇ ਸੂਖਮ ਆਪੇ ਅਸਤੂਲਾ, ਲਖੀ ਨਾ ਜਾਈ ਨਾਨਕ ਲੀਲਾ ਇੱਕ ਵਾਰ। ਇੱਕ ਯੋਗੀ ਨੇ ਸਹਿਬ ਗੁਰੂ ਅਰਜਨ ਦੇਵ ਤੇ ਪ੍ਰਸ਼ਨ ਕੀਤਾ ਸੀ, ਉਸਦਾ ਨਾਂ ਸੀ ਸੰਤੋਖ ਦਾਸ। ਕਹਿੰਦਾ ਸਤਿਗੁਰੂ ਜੀ ਮੈਨੂੰ ਇੱਕ ਪ੍ਰਸ਼ਨ ਦਾ ਉੱਤਰ ਦਿਓ, ਮੈਂ ਉਸ ਤੋਂ ਬਾਅਦ ਸਰੀਰ ਛੱਡ ਜਾਣ ਤੇ ਮੈਂ ਅਵਗਤਾ ਹੀ ਨਾ ਤੁਰ ਜਾਵਾਂ, ਮੇਰੇ ਮਨ ਚ ਸ਼ੰਕਾ ਨਾਲ ਹੀ ਨਾ ਚਲਾ ਜਾਏ। ਸਤਿਗੁਰਾਂ ਕਿਹਾ ਪੁੱਛ। ਕਹਿਣ ਲੱਗਾ ਸੰਸਾਰ ਨੂੰ ਧਾਰਮਿਕ ਗ੍ਰੰਥਾਂ ਮਹਾਂਪੁਰਖਾਂ ਨੇ ਕਿਹਾ ਮਿਥਿਆ, ਲੇਕਿਨ ਜਾਪਦਾ ਸੱਤ ਹੈ। ਫੂਕ ਮਾਰਿਆਂ ਘਰ ਨਹੀਂ ਬਣ ਜਾਂਦਾ, ਇੰਨਾ ਸੋਹਣਾ ਘਰ ਬਣਾਇਆ ਹੋਵੇ ਕਿਵੇਂ ਮੈਂ ਮੰਨਾ ਕਿ ਮਿਥਿਆ? ਵਧੀਆ ਸਵਾਰੀਆਂ ਹੁਣ ਕਿਵੇਂ ਮੰਨਾ ਮਿਥਿਆ? ਧੀਆਂ ਪੁੱਤਰ ਨੇ ਕਿਵੇਂ ਮੰਨਾ ਮਿਥਿਆ? ਸੁਣਦਾ ਹਰ ਬੰਦਾ, ਸੱਚ ਹੈ ਸੁਣਦੇ ਸਾਰੇ ਆ, ਮੰਨਦਾ ਕੋਈ ਭਾਗਾਂ ਵਾਲਾ? ਕੌਣ ਮੰਨਦਾ ਮਿਥਿਆ? ਜੇ ਮਿਥਿਆ ਨਹੀਂ ਤੇ ਕਿਹਾ ਕਿਉਂ ਹੈ, ਤੇ ਜੇ ਮਿਥਿਆ ਤੇ ਸੱਤ ਪ੍ਰਤੀਤ ਕਿਉਂ ਹੁੰਦਾ? ਉੱਤਰ ਦਿਓ। ਇਹ ਹੁਣ ਉੱਤਰ ਗੁਰੂ ਹੀ ਦੇ ਸਕਦਾ ਹੈ। ਕਹਿਣ ਲੱਗੇ ਯੋਗੀ ਸੁੱਤਿਆਂ ਕਦੀ ਸ਼ੱਕ ਪਿਆ ਕਿ ਸੁਪਨਾ? ਕਹਿਣ ਲੱਗਾ ਨਹੀਂ। ਉਹ ਪ੍ਰਸ਼ਨ ਹੈ, ਉਹ ਉੱਤਰ ਹੈ ਅੱਜ ਸਾਡੇ ਵਾਸਤੇ ਵੀ। ਸੁੱਤਿਆਂ ਅਟਪਟਾ ਜਿਹਾ ਸੁਪਨਾ ਹੋਵੇ, ਜਾ ਕੇ ਆਖੀਏ ਐਸਾ ਹੋ ਹੀ ਨਹੀਂ ਸਕਦਾ, ਪਰ ਸੁਪਨੇ ਚ ਮੰਨਨੇ ਆ ਸੱਤ ਹੈ। ਜਿੰਨਾ ਚਿਰ ਅਸੀਂ ਸੁੱਤੇ ਹਾਂ ਸੁਪਨੇ ਨੂੰ ਸੱਤ ਮੰਨਦੇ ਹਾਂ, ਅੱਖ ਖੁੱਲਦੀ ਹੈ ਕਹਿੰਦੇ ਆ ਗਲਤ ਸੀ, ਇਹ ਹੋ ਹੀ ਨਹੀਂ ਸਕਦਾ। ਕਹਿਣ ਲੱਗੇ ਜਿਹੜੇ ਮਾਇਆ ਦੇ ਮੋਹਨ ਦੀ ਨੀਂਦ ਵਿੱਚ ਸੁੱਤੇ ਨੇ ਉਹਨਾਂ ਨੂੰ ਜਗਤ ਸੱਤ ਜਾਪਦਾ, ਪਰ ਜਿਸ ਦਿਨ ਅੱਖ ਖੁੱਲ ਜਾਂਦੀ ਹੈ, ਕੋਈ ਬ੍ਰਹਮ ਗਿਆਨੀ ਹੋ ਜਾਂਦਾ, ਅਕਾਲ ਪੁਰਖ ਨਾਲ ਜੁੜ ਜਾਂਦਾ, ਅਮਰ ਆਤਮਾ ਨੂੰ ਪਾ ਲੈਂਦਾ, ਉਹਨਾਂ ਨੇ ਆਖਿਆ ਜਿਉਂ ਸੁਪਨਾ ਅਰ ਪੇਖਣਾ ਐਸੇ ਜਗ ਕਹੋ ਜਾਣ, ਇਨ ਮੈਂ ਕਛ ਸੱਚੋ ਨਹੀਂ ਨਾਨਕ ਬਿਨ ਭਗਵਾਨ। ਸੱਚ ਹੈ ਇੱਥੇ ਭਗਵਾਨ। ਕਬੀਰ ਸਾਹਿਬ ਜੀ ਦਾ ਬਚਨ ਕੀਰਤਨੀਆਂ ਸੁਣਾਇਆ ਤੇ ਮੈਨੂੰ ਸਤਿਗੁਰਾਂ ਪ੍ਰੇਰਨਾ ਦਿੱਤੀ, ਇਸੇ ਦੀ ਵਿਚਾਰ ਕਰ ਲਈਏ। ਕਹਿੰਦੇ ਨੇ ਮਾਟੀ ਕੋ ਪੁੱਤਰ ਹੈ ਤੇ ਸਾਰੇ ਮਿੱਟੀ ਦੇ ਪੁਤਲੇ ਆ, ਆਪੇ ਭਾਂਡੇ ਸਾਜੀਆਂ ਨੇ ਆਪੇ ਪੂਰਨ ਦੇ, ਮਿੱਟੀ ਦੇ ਭਾਂਡੇ ਹਾਂ ਸਾਰੇ ਦੇ ਸਾਰੇ, ਸਾਰੇ ਮਿੱਟੀ ਦੇ ਪੁਤਲੇ ਆ, ਕੈਸੇ ਨੱਚਤ ਹੈ ਕਿਵੇਂ ਨੱਚਦਾ ਫਿਰਦਾ? ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ ਦੇਖੇ ਦੇਖੇ, ਵੇਖਦਾ ਇੱਧਰ ਵੇਖ ਉੱਧਰ, ਸੁਣੇ ਸੁਣਦਾ, ਦੇਖੇ ਸੁਣੇ, ਇਹ ਵੇਖਦਾ ਸੁਣਦਾ, ਦੌੜਿਓ ਫਿਰਤ ਹੈ, ਦੌੜਿਆ ਫਿਰਦਾ, ਜਬ ਕਛ ਪਾਵੇ ਤਬ ਗਰਭ ਕਰਤਾ ਹੈ, ਪਾਉਂਦਾ ਤੇ ਕਦੀ ਨਹੀਂ ਕਹਿੰਦਾ ਮੈਨੂੰ ਪ੍ਰਮਾਤਮਾ ਨੇ ਦਿੱਤਾ, ਨੰਕਾਰ ਨਹੀਂ। ਸੱਚ ਤੇ ਹੈ ਜਿਸ ਵੇਲੇ ਕੋਈ ਚੰਗਾ ਕੰਮ ਹੋ ਜਾਏ, ਜਿਸ ਵੇਲੇ ਕੁਛ ਪ੍ਰਾਪਤੀ ਹੋ ਜਾਏ, ਕਹਿੰਦਾ ਮੇਰੇ ਕਾਰਨ ਇਹ ਹੋਈ ਹੈ, ਮੇਰੇ ਕਾਰਨ, ਤੇ ਜਿਸ ਵੇਲੇ ਕੁਛ ਹੋ ਜਾਏ ਨੁਕਸਾਨ, ਉਹ ਕਿਸੇ ਦੂਸਰੇ ਦੇ ਕਾਰਨ, ਜਾਂ ਤੇ ਮਿੱਤਰਾਂ ਦੇ ਮੱਥੇ ਮੜੇ ਗਏ, ਨਾ ਨੁਕਸਾਨ ਕੀਤਾ, ਗੁਆਂਢੀਆਂ ਕਰਾ ਦਿੱਤਾ, ਸਮਾਜ ਨੇ ਕਰ ਦਿੱਤਾ, ਕੋਈ ਬੰਦਾ ਨਾ ਲੱਭੇ ਤੇ ਫਿਰ ਰੱਬ ਦੇ ਮੱਥੇ, ਰੱਬ ਦਾ ਪਾਣਾ ਹੋ ਕੇ। ਇੱਕ ਪ੍ਰਮਾਣ ਮੈਂ ਤੁਹਾਡੇ ਸਾਹਮਣੇ ਰੱਖਾਂ, ਜਰਾ ਸੋਚਣਾ ਉਸ ਬਾਰੇ। ਮਿੱਤਰ ਕਿਸੇ ਦੇ ਘਰ ਜੰਮਿਆ ਹੋਵੇ, ਪੁੱਤਰ ਤੇ ਜਾ ਕੇ ਆਖੀਏ ਭਾਈ ਰੱਬ ਦਾ ਭਾਣਾ ਵਰਤੇ ਹੈ, ਮੇਰਾ ਖਿਆਲ ਮਾਰ ਖਾਣ ਵਾਲੀ ਗੱਲ ਹੈ। ਬੰਦਾ ਉਸਨੂੰ ਆਖੇ ਤੇਰੇ ਘਰ ਭਾਣਾ ਵਰਤੇ ਹੈ, ਹਾਲਾਂ ਜਨਮ ਕੋ ਪੁੱਛੇ ਭਾਣੇ ਤੋਂ ਬਿਨਾਂ ਹੁੰਦਾ? ਜੰਮਣ ਮਰਨਾ ਹੁਕਮ ਹੈ, ਹੈ ਤੇ ਭਾਣਾ, ਪਰ ਭਾਣਾ ਜੋੜਿਆ ਬੁਰੇ ਬੁਰੇ ਨਾਲ। ਹਾਂ ਕੋਈ ਚੜ੍ਹਾਈ ਕਰ ਜਾਏ ਆਖੋ ਭਾਣਾ ਵਰਤੇ ਹੈ, ਬੜਾ ਸੋਹਣਾ ਲੱਗਦਾ। ਨਾ ਜਨਮ ਭਾਣੇ ਤੋਂ ਬਿਨਾਂ ਹੈ ਤੇ ਨਾ ਮਰਨ ਭਾਣੇ ਤੋਂ ਬਿਨਾਂ ਹੈ। ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਪਰ ਨਹੀਂ ਜਿਸ ਵੇਲੇ ਹੋ ਜਾਏ ਕੁਛ ਚੰਗਾ, ਕਹਿੰਦਾ ਮੇਰੇ ਘਰ। ਜਬ ਕਿਛ ਪਾਵੇ ਤਬ ਗਰਭ ਕਰਤ ਹੈ, ਇਹ ਜੋ ਮਿਲਿਆ ਮੇਰੇ ਕਾਰਨ, ਮੇਰੀ ਲਿਆਕਤ ਦੇ ਕਾਰਨ, ਤੇ ਬੁਰਾ ਹੋ ਜਾਏ ਵਿਗਾੜ ਹੋ ਜਾਏ ਫਿਰ ਰੱਬ ਦੇ ਕਾਰਨ ਜਾਂ ਦੂਸਰਿਆਂ ਬੰਦਿਆਂ ਦੇ ਕਾਰਨ। ਕਹਿੰਦੇ ਨੇ ਜਬ ਕਛ ਪਾਵੇ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਣ ਲਗਤ ਹੈ। ਸੱਚ ਆ ਕਿ ਨਾ ਕੁਛ ਜਾਂਦਾ ਤੇ ਨਾ ਕੁਛ ਆਉਂਦਾ, ਨਾ ਕਿਛ ਜਨਮੈ ਨਾ ਕਿਛ ਮਰੈ, ਆਪਣ ਚਲ ਤੇ ਆਪ ਹੀ ਕਰੈ। ਆਉਣਾ ਜਾਣਾ ਕੀ ਹੈ ਤੇ ਖੇਲ ਹੈ, ਇੱਕ ਤਮਾਸ਼ਾ ਹੈ। ਬੜਾ ਸੁੰਦਰ ਬਚਨ ਹੈ, ਜਬ ਕਿਛ ਪਾਵੇ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਮਣ ਲਗਤ ਹੈ। ਕਹਿੰਦੇ ਨੇ ਮੈਂ ਇਸ ਬਾਜ਼ੀ ਨੂੰ ਚੰਗੀ ਤਰ੍ਹਾਂ ਵੇਖਿਆ, ਰਸਾਂ ਕਸਾਂ ਚ ਲੋਭ ਕਰ ਰਿਹਾ, ਬਿਨਸ ਗਿਆ ਪਛਤਾਉਂਦਾ। ਇਹ ਹੈ ਬਾਜ਼ੀ, ਤਨ ਨੇ ਜਿਨ੍ਹਾਂ ਦੀ ਬਾਜ਼ੀਗਰ ਨਾਲ ਪ੍ਰੀਤ ਬਣ ਗਏ, ਤਮਾਸ਼ਾ ਕਰਨ ਵਾਲੇ ਨਾਲ ਪ੍ਰੀਤ ਬਣ ਗਏ। ਛੋਟੀ ਜਿਹੀ ਕਥਾ ਫਿਰ ਵਿਚਾਰਾਂ ਨੂੰ ਸੰਕੋਚਾਂ, ਅੱਜ ਆਖਰੀ ਹਾਜ਼ਰੀ ਹੈ। ਸਵੇਰੇ ਵੀ ਮੈਂ ਇੱਕ ਬੇਨਤੀ ਕੀਤੀ ਸੀ, ਉਹ ਫਿਰ ਦੁਹਰਾ ਦਿਆਂ। ਤੋਰੇ ਅੰਦਰ ਮੰਗ ਹਰ ਇੱਕ ਦੀ ਅੰਮ੍ਰਿਤ ਆ, ਮੈਨੂੰ ਪ੍ਰਹਿਲਾਦ ਦੀ ਮੰਗ ਵੀ ਇਹੋ ਜਾਪਦੀ ਹੈ, ਹਰਨਾਕਸ਼ ਦੀ ਵੀ। ਮੰਗ ਚ ਕੋਈ ਫਰਕ ਨਹੀਂ, ਉਹ ਵੀ ਕਹਿੰਦਾ ਮੈਂ ਅਮਰ ਹੋ ਜਾਂ, ਉਹ ਕਹਿੰਦਾ ਮੈਂ ਮਰਾਂ ਹੀ ਕਦੀ ਨਾ। ਅਰਥ ਤੇ ਕੀ ਹੈ ਦੋਵਾਂ ਦਾ ਹੀ, ਅਮਰ ਹੋ ਜਾਣਾ ਜਾਂ ਮਰਾਂ ਨਾ। ਪਰ ਇੱਕ ਕਬਜ਼ਾ ਕਰਨਾ ਚਾਹੁੰਦਾ ਪਰਮਾਤਮਾ ਤੇ, ਦੂਸਰਾ ਸ਼ਰਨ ਵਿੱਚ ਜਾਣਾ ਚਾਹੁੰਦਾ। ਇੱਕ ਪਿਆਰ ਉਸਦਾ ਕੇਂਦਰ ਹੈ, ਦੂਸਰੇ ਦਾ ਹੰਕਾਰ ਕੇਂਦਰ ਹੈ। ਉਹ ਕਹਿੰਦਾ ਮੈਂ ਕਬਜ਼ਾ ਕਰਾਂਗਾ, ਦੂਸਰਾ ਕਹਿੰਦਾ ਮੈਂ ਸ਼ਰਨ ਵਿੱਚ ਜਾਵਾਂਗਾ। ਚੰਗਾ ਹੋਵੇ, ਸਿੱਖ ਚੈਪਟਰ, ਸਿੱਖ ਹਿਸਟਰੀ ਦਾ ਚੈਪਟਰ ਵੇਖ ਲਈਏ, ਇਹ ਰਾਜ ਕਾਫੀ ਹੱਦ ਤੱਕ ਖੁੱਲ ਜਾਏਗਾ। ਸੈਦ ਖਾਨ ਜਦੋਂ ਤੁਰਿਆ ਤੇ ਤੁਰਿਆ ਸੀ ਕਿ ਗੁਰੂ ਗੋਬਿੰਦ ਸਿੰਘ ਨੂੰ ਕਿਸੇ ਹਾਲਤ ਵਿੱਚ ਵੀ ਮੈਂ ਫੜ ਕੇ ਲਿਆਵਾਂਗਾ। ਰਸਤੇ ਵਿੱਚ ਸੀ ਸੰਡੌਰਾ, ਆਪਣੀ ਭੈਣ ਨੂੰ ਨਸੀਰਾ ਨੂੰ ਮਿਲਿਆ, ਔਰ ਭੈਣ ਉਸ ਵੇਲੇ ਵਿਧਵਾ ਸੀ, ਪੀਰ ਬੁੱਧੂ ਸ਼ਾਹ ਸ਼ਹੀਦ ਹੋ ਚੁੱਕਾ ਸੀ। ਪੁਆਣੀ ਦੇ ਯੁੱਧ ਤੋਂ ਬਾਅਦ ਪੀਰ ਬੁੱਧੂ ਸ਼ਾਹ ਨੂੰ ਉਸਮਾਨ ਖਾਂ ਨੇ ਫਾਹੇ ਲਾ ਦਿੱਤਾ ਸੀ ਕਿ ਗੁਰੂ ਗੋਬਿੰਦ ਸਿੰਘ ਦੀ ਇਮਦਾਦ ਵਾਸਤੇ ਕਿਉਂ ਗਿਆ। ਕਹਿੰਦੇ ਨੇ ਜਿਸ ਵੇਲੇ ਆਇਆ ਭੈਣਾ ਮੈਨੂੰ ਆਸ਼ੀਰਵਾਦ ਦੇ, ਕਹਿਣ ਲੱਗੀ ਕਿਸ ਗੱਲ ਦੀ, ਚੱਲਿਆ ਕਿੱਧਰ ਹੈ, ਆਸ਼ੀਰਵਾਦ ਦੇ ਮੈਂ ਸਫਲ ਹੋਵਾਂ। ਕਹਿਣ ਲੱਗੀ ਚੱਲਿਆ ਕਿੱਥੇ ਹੈ, ਕਹਿਣ ਲੱਗਾ ਗੁਰੂ ਗੋਬਿੰਦ ਸਿੰਘ ਨੂੰ ਫੜਨ ਚੱਲੇ, ਆਨੰਦਪੁਰ ਚੱਲੇ ਹਾਂ। ਕਹਿਣ ਲੱਗੀ ਪਾਸੇ ਬੜੇ ਚੰਗੇ ਚੱਲੇ, ਆਨੰਦਪੁਰ ਤੋਂ ਹੋਰ ਉੱਤਮ ਥਾਂ ਕੋਈ ਨਹੀਂ ਜਿੱਥੇ ਸਾਡਾ ਪਿਆਰਾ ਰਹਿੰਦਾ, ਇਸ ਤੋਂ ਵਧੀਆ ਹੋਰ ਕਿਹੜਾ ਥਾਂ ਹੋਵੇਗਾ। ਤਨ ਸੁਦੇਸ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀਓ। ਚੱਲਿਆ ਹੈ ਪਰ ਨੀਅਤ ਬੜੀ ਮਾੜੀ ਲੈ ਕੇ ਚੱਲੇ ਹਾਂ, ਚੰਗਾ ਹੋਵੇ ਨੀਅਤ ਬਦਲ ਦੇ। ਕਹਿਣ ਲੱਗਾ ਇਹ ਨਹੀਂ ਬਦਲੀ ਜਾਣੀ, ਮੈਂ ਫੜਨ ਚੱਲਿਆ। ਕਹਿਣ ਲੱਗੀ ਫਿਰ ਇੱਕ ਮਤ ਦੇਵਾਂ, ਜੇ ਫੜਨਾ ਹੀ ਹੈ ਤੇ ਚਰਨ ਫੜ ਲਈ ਜਾ ਕੇ। ਗੱਲ ਤੇ ਭੈਣ ਨੇ ਬੜੀ ਸੁੰਦਰ ਕਹੀ, ਜੇ ਫੜਨਾ ਹੀ ਹੈ ਚਰਨ ਫੜੀ, ਹੁਣ ਦੁਸ਼ਮਣ ਨੂੰ ਤੇ ਗਲੋਂ ਫੜੀਦਾ, ਮਿੱਤਰ ਦੇ ਚਰਨ ਫੜੀਦੇ ਨੇ। ਗੱਲ ਅਜੇ ਸਮਝ ਵਿੱਚ ਨਹੀਂ ਆਈ ਪਰ ਅੰਦਰੋਂ ਜ਼ਰੂਰ ਹਿੱਲ ਗਿਆ। ਆਇਆ ਦਸ਼ਮੇਸ਼ ਪਿਤਾ ਦੇ ਸਾਹਮਣੇ ਜਦੋਂ ਆਇਆ, ਪਾਤਸ਼ਾਹ ਕੱਢਦੇ ਨੇ ਪੱਥੇ ਚੋਂ ਤੀਰ, ਪ੍ਰਤੰਚਾ ਤੇ ਰੱਖਦੇ ਨੇ, ਫਿਰ ਵਾਪਸ ਰੱਖ ਲੈਂਦੇ ਨੇ। ਸਾਹਮਣੇ ਖੜਾ ਸੈਦ ਖਾਨ, ਇੱਕ ਸਿੰਘ ਨੇ ਕਹਿ ਦਿੱਤਾ ਦਾਤਾ ਚਲਾਓ ਤੀਰ, ਫੈਸਲਾ ਹੋ ਜਾ, ਤੁਹਾਡਾ ਤੀਰ ਕਦੀ ਵਿਰਥਾ ਨਹੀਂ ਗਿਆ। ਕਹਿਣ ਲੱਗੇ ਚਲਾਉਣ ਤੇ ਲੱਗਣਾ, ਰੱਖਣਾ ਵੀ ਆ, ਪਰ ਮੇਰਾ ਹੱਥ ਕੋਈ ਫੜ ਲੈਂਦਾ ਕਿਵੇਂ ਚਲਾਵਾਂ। ਕਹਿਣ ਲੱਗੇ ਕੌਣ ਫੜਦਾ? ਕਹਿਣ ਲੱਗੇ ਨਸੀਰਾਂ। ਉਹ ਕਹਿੰਦੀ ਹੈ ਸਤਿਗੁਰੂ ਇਹਨੂੰ ਮਾਰਨਾ ਤੇ ਨਜ਼ਰ ਦੇ ਤੀਰ ਨਾਲ ਮਾਰਿਓ, ਇਸ ਨੂੰ ਇਸ ਤੀਰ ਨਾਲ ਨਾ ਮਾਰਿਓ, ਨਜ਼ਰ ਕਰੋ, ਕਿਰਪਾ ਕਰੋ, ਨਜ਼ਰ ਦੇ ਤੀਰ ਨਾਲ ਮਾਰੋ। ਤੀਰ ਨਜ਼ਰ ਦਾ ਵੱਜ ਗਿਆ, ਜਿਹੜੀ ਨਜ਼ਰ ਭਾਈ ਨੰਦ ਲਾਲ ਮੰਗਦੇ ਨੇ, ਯਕ ਨਿਗਾਹੇ ਜਾਂ ਫਿਜਾਇਸ਼ ਬਸ ਬਵਦ ਦਰਕਾਰ ਮਾਂ, ਉਹ ਨਜ਼ਰ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ, ਉਹ ਨਜ਼ਰ ਕਿਰਪਾ ਕਠਾ ਕੇ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਧਾਰਿਓ। ਆ ਕੇ ਹਥਿਆਰ ਸਾਰੇ ਸੁੱਟ ਕੇ ਸਤਿਗੁਰਾਂ ਦੇ ਚਰਨਾਂ ਨੂੰ ਚ ਲੁਪਟ ਗਿਆ, ਸਤਿਗੁਰੂ ਥੱਲੇ ਉਤਰ ਆਏ, ਗੱਲ ਚ ਲੈ ਲਿਆ। ਕਹਿਣ ਲੱਗੇ ਆ ਪਿਆਰ ਚੰਨ, ਥੋੜਾ ਜਿਹਾ ਮੈਂ ਤੇ ਤੈਨੂੰ ਸਾਰਾ ਕਰ ਦੇਣ ਲਈ ਤਿਆਰ ਹਾਂ, ਆ। ਕਹਿਣ ਲੱਗਾ ਦਾਤਿਆ ਬਖਸ਼ ਲਓ, ਮੈਂ ਮੰਗ ਤੇ ਮੇਰੀ ਵੀ ਅੰਮ੍ਰਿਤ ਹੈ, ਅਮਰ ਹੋ ਜਾਵਾਂ, ਮਰਾਂ ਹੀ ਨਾ। ਪਰ ਦਿਸ਼ਾ ਗਲਤ ਸੀ, ਭੈਣ ਨੇ ਮੈਨੂੰ ਸਹੀ ਰਸਤਾ ਦੱਸਿਆ, ਇਹੋ ਰਸਤਾ ਪ੍ਰਹਿਲਾਦ ਦਾ, ਹਰਨਾਕਸ਼ ਦਾ ਰਸਤਾ ਗਲਤ ਹੋ ਗਿਆ। ਸੱਚ ਅੰਮ੍ਰਿਤ ਤੇ ਹਰ ਇੱਕ ਚਾਹੁੰਦਾ, ਕੋਈ ਵੀ ਨਹੀਂ ਮਰਨਾ ਚਾਹੁੰਦਾ, ਗੁਰੂ ਨੇ ਕਹਿ ਦਿੱਤਾ ਤੈਨੂੰ ਉਸ ਥਾਂ ਤੇ ਪਹੁੰਚਾ ਦਿਆਂ, ਉਸ ਘਰ ਚ ਲੈ ਚੱਲਾਂ ਜਿਹੜਾ ਘਰ ਕਦੀ ਉਜੜਦਾ ਨਹੀਂ, ਜਿੱਥੇ ਕਦੀ ਮਰੀਦਾ ਨਹੀਂ। ਨਾਨਕ ਬੱਧਾ ਘਰ ਤਹਾਂ ਜਿੱਥੇ ਮਿਰਤ ਨਾ ਜਨਮ ਜਰਾ। ਅਮਰ ਆਤਮਾ ਵਿੱਚ ਹਿਰਦੇ ਵਿੱਚ ਟਿਕ ਕੇ ਪ੍ਰਮਾਤਮਾ ਦੀ ਚਰਨ ਸ਼ਰਨ ਵਿੱਚ ਟਿਕ ਕੇ ਜਿੱਥੇ ਤੇਰੇ ਅੰਦਰ ਰੱਬ ਬੈਠਾ, ਇਸ ਤਮਾਸ਼ੇ ਨੂੰ ਵੇਖ, ਆ ਇਸ ਲੀਲਾ ਨੂੰ ਵੇਖ। ਆਪੇ ਸੁਖ ਮੈਂ ਆਪੇ ਅਸਥੂਲਾ, ਲਖੀ ਨਾ ਜਾਈ ਨਾਨਕ ਲੀਲਾ। ਆਖਰੀ ਹਾਜ਼ਰੀ ਅੱਜ, ਦੋ ਕੁ ਮਿੰਟ ਰਹਿ ਗਏ, ਸਮੇਂ ਦੀ ਉਲੰਘਣਾ ਨਹੀਂ ਕਰਨੀ, ਸਮਾਪਤੀ ਕਰਾਂ। ਇੱਕ ਵਾਰ ਐਸਾ ਹੋਇਆ ਕਿ ਦਿਵਾਲੀ ਦੀ ਰਾਤ ਸੀ, ਬੜਾ ਧਨਵਾਨ ਬੰਦਾ, ਛੋਟਾ ਜਿਹਾ ਬੱਚਾ ਨੌਕਰ, ਕਹਿਣ ਲੱਗਾ ਜਾਂ ਦੇਸੀ ਘਿਓ ਦਾ ਪੀਪਾ ਲਿਆ ਦੀਵੇ ਜਗਾ, ਮੈਂ ਕੋਈ ਕੰਗਾਲ ਨਹੀਂ, ਮੋਮਬੱਤੀਆਂ ਬਾਲਾਂ, ਸਭ ਤੋਂ ਵੱਡਾ ਬੰਦਾ। ਉਹ ਬੱਚਾ ਵਿਚਾਰਾ ਜਗਾਈ ਜਾਏ, ਇੱਕ ਦੀਵਾ ਹੱਥ ਵੱਜਾ, ਥੱਲੇ ਗਿਰ ਗਿਆ, ਘਿਓ ਰੁੜ ਗਿਆ, ਉਹਨੇ ਮੂੰਹ ਤੇ ਥੱਪੜ ਦੋ ਤਿੰਨ ਜੜ ਦਿੱਤੇ, ਕਹਿਣ ਲੱਗਾ ਘਿਓ ਰੋੜ ਦਿੱਤਾ ਜੀ। ਦਿਨ ਚੜਿਆ, ਉਹ ਬੱਚਾ ਛੱਤ ਦੇ ਉੱਪਰ ਗਿਆ, ਵੇਖਿਆ ਕਾਂ ਸਾਰੀਆਂ ਬੱਤੀਆਂ ਕੱਢ ਕੇ ਬਾਹਰ ਸੁੱਟ ਦਿੱਤੀਆਂ, ਦੀਵੇ ਤੋੜ ਦਿੱਤੇ, ਰਹਿੰਦਾ ਘਿਓ ਖਾ ਗਏ। ਗੱਲ ਮਨ ਚ ਆਈ, ਕਹਿਣ ਲੱਗਾ ਸੇਠ ਜੀ ਜ਼ਰਾ ਉੱਪਰ ਆਇਓ। ਲੈ ਗਿਆ ਬਾਂਹ ਫੜ ਕੇ, ਕਹਿਣ ਲੱਗਾ ਇੱਕ ਦੀਵਾ ਗਿਰਿਆ ਤੇ ਮੈਨੂੰ ਤੁਸੀਂ ਮਾਰੇ ਥੱਪੜ ਰਾਤੀ, ਆ ਕਾਵਾਂ ਨੂੰ ਲੱਭੋ ਤੇ ਮਾਰੋ, ਉਹਨਾਂ ਸਾਰੇ ਤੋੜ ਛੱਡੇ ਤੁਹਾਡੇ ਦੀਵੇ। ਹੱਸ ਪਿਆ, ਕਹਿਣ ਲੱਗਾ ਪੁੱਤਰਾ ਫੇਰ ਗਲਤੀ ਕਰ ਗਏ, ਇੱਕ ਰਾਤੀ ਕੀਤੀ ਇੱਕ ਹੁਣ ਫੇਰ, ਪਰ ਹੁਣ ਮੈਂ ਮਾਰਾਂਗਾ ਨਹੀਂ, ਸਮਝਾਵਾਂਗਾ। ਕਾਮਾਂ ਨੇ ਉਹ ਦੀਵੇ ਤੋੜੇ ਨੇ ਜਿਹੜੇ ਜਗ ਗਏ, ਰੋਸ਼ਨੀ ਦੇ ਗਏ, ਆਪਣਾ ਕੰਮ ਕਰ ਗਏ, ਤੂੰ ਉਹ ਤੋੜਿਆ ਜਿਹੜਾ ਅਜੇ ਜਗਿਆ ਨਹੀਂ ਸੀ। ਮੈਂ ਇਹ ਬੇਨਤੀ ਤਾਂ ਕੀਤੀ ਹੈ, ਹਾਂ ਅਸੀਂ ਮਿੱਟੀ ਦੇ ਦੇਵੇ ਹਾਂ, ਆਏਗੀ ਮੌਤ, ਦੀਵਾ ਤੋੜ ਦੇਵੇਗੀ, ਤੇ ਚੰਗਾ ਹੋਵੇ ਕਿ ਉਹਦੇ ਆਉਣ ਤੋਂ ਪਹਿਲੇ ਪਹਿਲੇ ਜਗ ਜਾਈਏ, ਪ੍ਰਕਾਸ਼ ਦੇ ਜਾਈਏ। ਜਗੀਏ ਕਿਵੇਂ? ਅਸੀਂ ਹਾਂ ਬੁਝੇ ਦੀਵੇ ਤੇ ਗੁਰੂ ਹੈ ਜਗਿਆ ਦੀਵਾ। ਬੁਝਿਆ ਦੀਵਾ ਜਦੋਂ ਨਾਲ ਛੋ ਜਾਂਦਾ ਨਾ ਬੱਤੀ ਤੇ ਜਗ ਜਾਂਦਾ। ਸਾਡੀ ਸੁਰਤ ਜਦੋਂ ਛੋ ਜਾਏ, ਜ਼ਰਾ ਕੁ ਟੱਚ ਹੋਣ ਦੀ ਦੇਰ ਹੈ, ਉਸੇ ਵੇਲੇ ਸਿੱਖ ਜਗ ਮੁਕਾ ਉੱਠਦਾ ਤੇ ਜਿਹੜੇ ਜਗ ਹੈ, ਗੁਰੂ ਨੇ ਉਹਨਾਂ ਲਈ ਕਿਹਾ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗਤ ਪਾਹੇ। ਜਿਹੜੇ ਜਗ ਹੈ ਉਹਨਾਂ ਨੂੰ ਕਿਹਾ ਇਹ ਨਹੀਂ ਕਿ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੋ ਗਰੀਬ ਕਰੋੜ ਭਰੇ। ਉਹ ਮਿੱਟੀ ਦਾ ਪੁਤਲਾ ਦੌੜਦਾ ਤੇ ਹੈ, ਪਰ ਸੇਵਾ ਚ ਗੁਰੂ ਅਮਰਦਾਸ ਵਾਂਗੂ ਉਹ ਦੌੜਦਾ ਤੇ ਜ਼ਰੂਰ ਹੈ, ਗੁਰੂ ਰਾਮਦਾਸ ਵਾਂਗੂ ਉਹ ਹਰਖ ਸ਼ੋਗ ਵਿੱਚ ਨਹੀਂ, ਉਹ ਤੇ ਸਭ ਕੁਝ ਕੁਰਬਾਨ ਕਰਕੇ ਵੀ ਕਹਿੰਦਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ। ਉਸ ਜੀਵਨ ਵਿੱਚ ਵਿਗਾਸ ਹੈ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਹਾਂ ਤੇ ਅਸੀਂ ਮਿੱਟੀ ਦੇ ਪੁਤਲੇ, ਪਰ ਅੰਦਰ ਉਹ ਅਮਰ ਜੋਤ ਵੀ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਅੱਜ ਆਖਰੀ ਹਾਜ਼ਰੀ ਹੈ, ਹਫ਼ਤਾ ਹਾਜ਼ਰੀ ਪਰਦਿਆਂ ਬੇਅੰਤ ਭੁੱਲਾਂ ਹੋਈਆਂ ਹੋਣਗੀ, ਜੋ ਆਪਨੇ ਸਹਿਯੋਗ ਬਖਸ਼ਿਆ, ਪਿਆਰ ਨਾਲ ਟਿਕ ਕੇ ਗੁਰਮਤਿ ਵਿਚਾਰਾਂ ਸੁਣੀਆਂ, ਤੁਹਾਡਾ ਜਿੰਨਾ ਧੰਨਵਾਦ ਕਰਾਂ ਥੋੜਾ ਹੈ। ਸਤਿਗੁਰੂ ਦੇ ਵਜ਼ੀਰ ਭਾਈ ਲਖਵਿੰਦਰ ਸਿੰਘ ਹੋਰਾਂ ਪਿਆਰ ਦਿੱਤਾ ਧੰਨਵਾਦ। ਸਤਿਗੁਰੂ ਦੇ ਸਵਾਰੇ ਭਾਈ ਬਲਜਿੰਦਰ ਸਿੰਘ ਜੀ, ਜੋ ਇਹਨਾਂ ਨੇ ਉਪਰਾਲੇ ਕੀਤੇ, ਉਚੇਚਾ ਟਰਾਂਟੋ ਇੱਕ ਸੱਜਣ ਨੂੰ ਲੱਭ ਕੇ ਉਹ ਮੇਰੇ ਕੋਲ ਆਏ ਕਿ ਗੱਲ ਕਰੋ, ਕੈਲਗਰੀ ਹਾਜ਼ਰੀ ਭਰਨੀ ਹੈ, ਫਿਰ ਟਿਕਟਾਂ ਦੀਆਂ ਖੇਚਲਾਂ, ਹਰ ਤਰ੍ਹਾਂ ਦੀ ਖੇਚਲ, ਪਿਆਰ ਦਿੱਤਾ। ਸਮੁੱਚੀ ਕਮੇਟੀ ਦਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ। ਸਤਿਗੁਰੂ ਤੁਹਾਨੂੰ ਸਮਰੱਥਾ ਬਖਸ਼ੇ, ਦਾਸਰੇ ਦੀਆਂ ਹੋਈਆਂ ਭੁੱਲਾਂ ਮੁਆਫ ਕਰ ਦੇਣੀਆਂ, ਸ਼ਬਦ ਗੁਰੂ ਕਾ ਹਿਰਦੇ ਵਿੱਚ ਧਾਰਨ ਕਰਨਾ, ਗੁਰੂ ਕੇ ਕੀਰਤਨੀਆਂ ਨੇ ਜੋ ਸਹਿਯੋਗ ਦਿੱਤਾ, ਪਿਆਰ ਦਿੱਤਾ, ਮੈਂ ਸਭ ਦਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ। ਗੁਰੂ ਕੇ ਢਾਡੀ ਕੀਰਤਨੀਏ ਸਾਰੇ ਆਪ ਨੂੰ ਨਿਹਾਲ ਕਰ ਰਹੇ ਨੇ, ਬੰਦੇ ਤੇ ਬਹਾਨੇ ਵਸੀਲੇ ਨੇ ਜੁੜਨਾ ਅਸੀਂ ਸਤਿਗੁਰੂ ਦੇ ਸ਼ਬਦ ਨਾਲ। ਗੁਰੂ ਕਿਰਪਾ ਕਰੇ ਇਹਨਾਂ ਸੰਗਤਾਂ ਨੂੰ, ਕੈਲਗਿਰੀ ਦੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ੇ। ਮੈਂ ਤੇ ਸਮੁੱਚੇ ਪੰਥ ਨੂੰ ਆਪਣਾ ਪਰਿਵਾਰ ਸਮਝਦਾ ਹਾਂ, ਇਹ ਗੁਰੂ ਦਾ ਪਰਿਵਾਰ ਹੀ ਮੇਰਾ ਪਰਿਵਾਰ ਹੈ, ਇਹੋ ਹੀ ਰਿਸ਼ਤੇਦਾਰ ਨੇ, ਤੁਸੀਂ ਹੀ ਸਭ ਕੁਛ ਹੋ। ਸਤਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ, ਮਿਹਰ ਭਰਿਆ ਸਿਰ ਤੇ ਰੱਖੇ, ਫਿਰ ਦਾਤੇ ਨੇ ਕਿਰਪਾ ਕਰੇ, ਨਦੀ ਨਾਮ ਸੰਯੋਗੀ ਮਹਿਲੇ ਜਦੋਂ ਕਿਤੇ ਬਖਸ਼ਿਸ਼ ਕਰੇਗਾ, ਆਪਦੇ ਚਰਨ ਪਰਸਾਂਗਾ। ਤੁਹਾਡੀਆਂ ਸੇਵਾਵਾਂ ਲਈ ਪਿਆਰ ਲਈ ਬਹੁਤ ਬਹੁਤ ਧੰਨਵਾਦ ਭੁੱਲਾਂ ਦੀ ਖਿਮਾ ਆਓ ਅੰਤ ਵਿੱਚ ਫਿਰ ਜਪੋ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।